ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਅਰਸ਼ੀ ਪ੍ਰੀਤਮ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਿਛਲੇ ਭਾਗ ਵਿੱਚ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਹੱਤਤਾ ਸਰਵਣ ਕੀਤੀ। ਹੁਣ ਇਸ ਤੋਂ ਅੱਗੇ ਜਿਹੜਾ ਪ੍ਰਸੰਗ ਚੱਲੇਗਾ ਉਹ ਬੜਾ ਜ਼ਰੂਰੀ ਹੈ ਸਿੱਖ ਪੰਥ ਲਈ, ਕਿਉਂਕਿ ਜਦੋਂ ਸ਼ਹੀਦੀ ਪੁਰਬ ਆਉਂਦਾ ਹੈ ਅਸੀਂ ਉਸਨੂੰ ਸ਼ੌਕ ਵਾਲਾ ਪੁਰਬ ਸਮਝਦੇ ਹਾਂ, ਅਤੇ ਪ੍ਰਕਾਸ਼ ਪੁਰਬ ਆਉਂਦਾ ਅਸੀਂ ਉਸਨੂੰ ਖੁਸ਼ੀ ਵਾਲਾ ਪੁਰਬ ਸਮਝਦੇ ਹਾਂ। ਸੋ ਇਹ ਸਾਰੀ ਲਿਖਤ ਦਾ ਮੰਤਵ ਇਹ ਹੈ ਕਿ ਸਤਿਗੁਰ ਦਾ ਪ੍ਰਕਾਸ਼ ਪੁਰਬ ਅਤੇ ਉਹਨਾਂ ਦਾ ਪਿਆਨਾ ਦਿਵਸ ਦੋਵੇਂ ਖੁਸ਼ੀ ਵਾਲੇ ਸਮਾਗਮ ਹਨ, ਸ਼ੌਕ ਵਾਲੀ ਥਾਂ ਗੁਰਸਿੱਖੀ ਵਿੱਚ ਹੈ ਹੀ ਨਹੀਂ। ਇਹ ਇੱਕ ਆਤਮ ਦੁਨੀਆ ਦਾ ਸੱਚ ਹੈ। ਇਤਿਹਾਸ ਅਤੇ ਫਿਲੋਸਫੀ ਇਹ ਜਿਹੜੇ ਹਨ ਸਤਿਗੁਰੂ ਦੇ ਪ੍ਰੇਮ ਵਿੱਚ ਸਹਾਈ ਹੁੰਦੇ ਹਨ, ਪਰ ਅੱਜ ਕੱਲ੍ਹ ਇਤਿਹਾਸ ਅਤੇ ਫਿਲਾਸਫੀ ਸਾਡੇ ਪ੍ਰੇਮ ਅਤੇ ਸ਼ਰਧਾ 'ਤੇ ਹਾਵੀ ਹੋ ਚੁੱਕੀ ਹੈ। ਸੋ ਭਾਈ ਸਾਹਿਬ ਜੀ ਨੇ ਇਸ ਵਿੱਚ ਇਹੀ ਵਰਣਨ ਕੀਤਾ ਹੈ ਕਿ ਉਹਨਾਂ ਦੋਵਾਂ ਨੂੰ ਪ੍ਰੇਮ ਦੇ ਅਧੀਨ ਰੱਖਣਾ ਹੈ। ਫਿਰ ਆਪ ਜੀ ਨੇ ਇਹ ਦਰਸਾਇਆ ਕਿ ਕਿਵੇਂ ਸਤਿਗੁਰ ਦਾ ਪਿਆਨਾ ਦਿਵਸ ਜਾਂ ਜਿਹਨੂੰ ਅਸੀਂ ਜੋਤੀ ਜੋਤ ਸਮਾਉਣਾ ਕਹਿੰਦੇ ਹਾਂ ਉਹ ਵੀ ਖੁਸ਼ੀ ਦਾ ਦਿਵਸ ਹੈ, ਬੜੇ ਵਿਸਥਾਰ ਨਾਲ ਦਰਸਾਇਆ ਹੈ। ਅਤੇ ਆਤਮ ਮੰਡਲ ਦੇ ਉਹ ਕੌਤੁਕ ਦਰਸਾਏ ਹਨ ਕਿ ਜਦੋਂ ਸਾਰੇ ਸ਼ਹੀਦ, ਸਾਰੇ ਗੁਰਸਿੱਖ ਅਤੇ ਗੁਰੂ ਸਾਹਿਬ ਜਦੋਂ ਸਰੀਰ ਛੱਡ ਕੇ ਮਾਤ ਲੋਕ ਤੋਂ ਸੱਚਖੰਡ ਵੱਲ ਪਿਆਨਾ ਕਰਦੇ ਹਨ, ਉੱਥੇ ਕੀ ਕੁਝ ਆਉਂਦਾ ਹੈ? ਜਿਸ ਨੂੰ ਅਸੀਂ ਇੱਥੇ ਦੁੱਖ ਸਮਝਦੇ ਹਾਂ ਉੱਥੇ ਕਿਤਨੇ ਸ਼ਦਿਆਨੇ ਵੱਜਦੇ ਹਨ, ਉਸ ਦਾ ਵਰਣਨ ਕੀਤਾ ਹੈ। ਸੋ ਆਓ ਇਸ ਨੂੰ ਕਈ ਭਾਗਾਂ ਵਿੱਚ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਹਿੱਸੇ ਵਿੱਚ ਇਹ ਦਰਸਾਇਆ ਹੈ ਕਿ ਸਤਿਗੁਰ ਦਾ ਅਵਤਾਰ ਅਤੇ ਆਤਮ ਧਿਆਨ ਹੋਣਾ ਇਹ ਦੋ ਕੌਤਕ ਹਨ, ਉਹ ਸਦਾ ਇੱਕ ਰਸ ਦੀਪਤ ਹਨ। ਸਾਡੇ ਲਈ ਇਹ ਦੋਵੇਂ ਕੌਤਕ ਦੇ ਦਿਨ ਗੁਰਪੁਰਬ ਹਨ, ਦੋਵੇਂ ਖੁਸ਼ੀਆਂ ਦੇ ਦਿਨ ਹਨ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। ਇੱਕ ਦਿਨ ਅੰਮ੍ਰਿਤ ਵੇਲੇ ਇਸ ਮੰਦਿਰ ਵਿੱਚ ਬੈਠੇ ਹਾਂ, ਇਸ ਸੁਹਾਵੇ ਮੰਦਿਰ ਦੇ ਸੁਹਾਵੇ ਰਸ ਨੂੰ ਅੰਦਰ ਲੈਂਦਿਆਂ ਲੈਂਦਿਆਂ ਇੱਕ ਨਿਮਗਨਤਾ ਜਿਹੀ ਛਾ ਗਈ। ਇਸ ਮਗਨਤਾ ਵਿੱਚ ਸੁਰਤ ਚੱਲੀ, ਹਾਂ ਚੱਲੀ, ਹੁਣ ਸੈਂਕੜੇ ਮੀਲ ਹੇਠਾਂ ਦੇਖਣ ਦੇਸ਼ ਨੂੰ ਕੀ ਦੇਖਦੇ ਹਾਂ? ਦੀਵਾਨ ਸੱਜ ਰਿਹਾ ਹੈ, ਸਿੰਘ ਗੁਰੂ ਕਲਗੀਧਰ ਦੇ ਵਿਛੋੜੇ ਵਿੱਚ ਬੈਠੇ ਹਨ। ਕੀਰਤਨ ਦਾ ਭੋਗ ਪਿਆ ਤਾਂ ਇੱਕ ਸਿੰਘ ਜੀ ਬੋਲੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਇਸ ਪਰ ਇੱਕ ਸੁਖਮਈ ਚਰਨਾਟ ਛਿੜੀ, ਪਰ ਸਿਦਕੀ ਤੇ ਰਸੀਏ ਜੋਧਿਆਂ ਦੇ ਮੂੰਹ ਲਾਲ ਹੋ ਗਏ। ਧੰਨ ਸਤਿਗੁਰ ਦੀ ਗੂੰਜ ਉੱਠੀ ਤੇ ਜੈਕਾਰੇ ਗਜ ਪਏ। ਫਿਰ ਭਾਈ ਸੰਤੋਖ ਸਿੰਘ ਜੀ ਜਥੇਦਾਰ ਬੋਲੇ, ਖਾਲਸਾ ਜੀ, ਸਤਿਗੁਰੂ ਜੀ ਨੇ ਗੁਰੂ ਖਾਲਸਾ ਥਾਪਿਆ ਹੈ, ਗੁਰੂ ਗ੍ਰੰਥ ਜੀ ਦੀ ਤਾਬੇ ਤੇ ਆਪ ਸਦਾ ਵਿਚਰਨਗੇ ਖਾਲਸੇ ਵਿੱਚ, ਤੇ ਫੁਰਮਾਇਆ ਸੀ ਕਿ ਮੈਨੂੰ ਚੋਲਾ ਛੱਡ ਜਾਣ ਤੇ ਤੁਰ ਗਿਆ ਨਾ ਸਮਝਣਾ, ਮੈਂ ਤੁਸਾਂ ਦੇ ਵਿੱਚ ਹਾਂ, ਤੁਸਾਂ ਦੇ ਨਾਲ ਹਾਂ, ਹਾਂ ਸਭ ਥਾਈਂ ਹੋਏ ਸਹਾਏ, ਇਹ ਗੁਰੂ ਕਾ ਬਿਰਧ ਹੈ। ਜਿੱਥੇ ਕੋਈ ਅਰਾਦੇਗਾ ਗੁਰੂ ਬਹੁੜੀ ਕਰੇਗਾ, ਸਦਾ ਅੰਗ ਸੰਗ ਹੋ ਵਰਤੇਗਾ। ਖਾਲਸਾ ਜੀ, ਸਤਿਗੁਰ ਦੇ ਘਰ ਗੁਰਪੁਰਬ ਸਦਾ ਦਸਾਹਿਰਾ ਹੈ, ਅਵਤਾਰ ਧਾਰਨਾ ਕਿ ਅੰਤਰ ਧਿਆਨ ਹੋਣਾ ਸਤਿਗੁਰ ਦਾ ਸਦਾ ਗੁਰਪੁਰਬ ਹੈ। ਸਾਡਾ ਸਤਿਗੁਰ ਜੀਵਨ ਦਾ ਸੂਰਜ ਹੈ, ਸੂਰਜ ਸਦਾ ਚਮਕਦਾ ਹੈ, ਸੂਰਜ ਦਾ ਉਦੇ ਅਸਤ, ਸੂਰਜ ਦਾ ਜਨਮ ਮਰਨ ਨਹੀਂ ਹੁੰਦਾ। ਤਿਵੇਂ ਸਤਿਗੁਰ ਦਾ ਪ੍ਰਗਟ ਹੋਣਾ ਜਾਂ ਅੰਤਰ ਧਿਆਨ ਹੋਣਾ ਆਵਾਗਮਨ ਨਹੀਂ ਹੈ, ਨਾ ਭਾਵ ਅਭਾਵ ਹੈ। ਸਤਿਗੁਰ ਜਾਗਦੀ ਜੋਤ ਸਦਾ ਪ੍ਰਕਾਸ਼ਮਾਨ ਹੈ, ਸਾਡੇ ਅੰਗ ਸੰਗ ਹੈ, ਸਾਡੇ ਵਿੱਚ ਹੈ ਜੀ ਕੂੰ ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਮੇ, ਤੀਕੂੰ ਕਲਗੀਆਂ ਵਾਲਾ ਨਾਥ ਤੁਰ ਨਹੀਂ ਗਿਆ, ਪੰਥ ਹੀਏ ਵਿਚਕਾਰ ਜੋਤ ਜਗਾ ਰਿਹਾ ਹੈ। ਇੱਕ ਸਿੰਘ ਬੋਲਿਆ, ਪਰ ਤਤ ਤੱਤਾਂ ਵਿੱਚ ਰਲ ਗਏ, ਜੋਤ ਵਿੱਚ ਜੋਤ ਰਲ ਗਈ, ਸਤਿਗੁਰ ਸੰਪੂਰਨ ਸੀ, ਸੰਪੂਰਨ ਹੋ ਗਿਆ, ਬਾਕੀ ਕੀ? ਇੱਕ ਹੋਰ ਆਵਾਜ਼ ਆਈ, 1723 ਸੰਮਤ ਵਿੱਚ ਸਤਿਗੁਰ ਪ੍ਰਗਟੇ, 1765 ਵਿੱਚ ਜੋਤੀ ਜੋਤ ਸਮਾਏ, ਇਹ ਵਾਕਿਆ ਇੰਝ ਹੋਏ ਤੇ ਇੰਝ ਠੀਕ ਹਨ। ਸੰਤੋਖ ਸਿੰਘ ਜੀ ਬੋਲੇ, ਫਿਲਸਫਾ ਤੇ ਇਤਿਹਾਸ ਆਪਣੀ ਰਾਹੇ ਟੁਰਨ ਪਏ ਟੁਰਨ, ਪਰ ਆਤਮਕ ਦੁਨੀਆਂ ਦਾ ਸੱਚ ਤੇ ਪ੍ਰਤੱਖ ਸੱਚ ਇਉਂ ਹੈ ਕਿ ਸਤਿਗੁਰ ਦੀ ਜੋਤ ਅਜ਼ਲੀ ਜੋਤ ਹੈ। ਅਜ਼ਲੀ ਚੀਜ਼ ਦਾ ਆਦ ਅੰਤ ਨਹੀਂ, ਉਸ ਦਾ ਜਨਮ ਮਰਨ ਕਥਨ ਕਰਨਾ ਖਤਾ ਕਰਨੀ ਹੈ। ਉਹ ਅਜ਼ਲੀ ਜੋਤ ਦੇਸ਼ਕਾਲ ਦੀ ਕੈਦ ਤੋਂ ਪਰੇ ਹੈ। ਅਸੀਂ ਸਾਰੇ ਮਨ ਵਾਲੇ, ਸੋਚ ਵਾਲੇ, ਹੱਦ ਵਾਲੇ ਲੋਕ ਹਾਂ। ਦੇਸ਼ਕਾਲ ਆਦਿ ਬਿਨਾਂ ਅਸੀਂ ਕੁਝ ਸੋਚ ਨਹੀਂ ਸਕਦੇ। ਅਸੀਂ ਅਜ਼ਲੀ ਜੋਤ ਨੂੰ ਦੇਸ਼ਕਾਲ ਦੇ ਜਾਮੇ ਪਹਿਨਾ ਕੇ ਕਿਕੋਂ ਸੱਚੀਆਂ ਦਲੀਲਾਂ ਕਰ ਸਕਦੇ ਹਾਂ? ਹਾਂਜੀ, ਫਿਰ ਦੁਹਰਾ ਦਈਏ, ਫਿਲਸਫਾ ਤੇ ਇਤਿਹਾਸ ਆਪਣੇ ਰਾਹੀਂ ਟੁਰਨ ਪਏ ਟੁਰਨ, ਪਰ ਆਤਮਕ ਦੁਨੀਆਂ ਦਾ ਸੱਚ ਤੇ ਪ੍ਰਤੱਖ ਸੱਚ ਇਉਂ ਹੈ ਕਿ ਸਤਿਗੁਰ ਦੀ ਜੋਤ ਅਜ਼ਲੀ ਜੋਤ ਹੈ। ਅਜ਼ਲੀ ਚੀਜ਼ ਦਾ ਆਦ ਅੰਤ ਨਹੀਂ, ਉਸ ਦਾ ਜਨਮ ਮਰਨ ਕਥਨ ਕਰਨਾ ਖਤਾ ਕਰਨੀ ਹੈ। ਉਹ ਅਜ਼ਲੀ ਜੋਤ ਦੇਸ਼ਕਾਲ ਦੀ ਕੈਦ ਤੋਂ ਪਰੇ ਹੈ। ਅਸੀਂ ਸਾਰੇ ਮਨ ਵਾਲੇ, ਸੋਚ ਵਾਲੇ, ਹੱਦ ਵਾਲੇ ਲੋਕ ਹਾਂ। ਦੇਸ਼ਕਾਲ ਆਦਿ ਬਿਨਾਂ ਅਸੀਂ ਕੁਝ ਸੋਚ ਹੀ ਨਹੀਂ ਸਕਦੇ। ਅਸੀਂ ਅਜ਼ਲੀ ਜੋਤ ਨੂੰ ਦੇਸ਼ਕਾਲ ਦੇ ਜਾਮੇ ਪਹਿਨਾ ਕੇ ਕਿਕੋਂ ਸੱਚੀਆਂ ਦਲੀਲਾਂ ਕਰ ਸਕਦੇ ਹਾਂ? ਸਤਿਗੁਰ ਦੀ ਅਜ਼ਲੀ ਯਾਨੀ ਅਪਚਲੀ ਜੋਤ ਆਪਣੇ ਜੋਤ ਸਰੂਪ ਵਿੱਚ ਆਨੰਦ ਹੈ। ਜੇ ਚਾਹੇ ਤਾਂ ਸੰਸਾਰ ਦੇ ਕੰਮ ਕਰਦੀ ਹੈ, ਅਰੂਪ ਰੂਪ ਰਹਿ ਕੇ ਕਰਦੀ ਹੈ, ਰੂਪ ਧਾਰ ਕੇ ਕਰਦੀ ਹੈ। ਗੁਰੂ ਆਖਦਾ ਹੈ ਕਿ ਮੈਂ ਸਦਾ ਜੀਵਦਾ ਹਾਂ, ਮੈਂ ਅਵਧੂਤ ਵੀ ਹਾਂ, ਰਸਾਲ ਵੀ ਹਾਂ, ਪੁਰਖ ਰਸਕ ਵੀ ਹਾਂ, ਬੈਰਾਗੀ ਵੀ ਹਾਂ, ਮੈਂ ਅਰੂਪ ਵੀ ਹਾਂ, ਰੂਪ ਵੀ ਹਾਂ, ਅਰੂਪ ਰੂਪ ਵੀ ਹਾਂ, ਮੈਂ ਖੇਲ ਵੀ ਹਾਂ, ਅਖੇਲ ਵੀ ਹਾਂ, ਅਖੇਲ ਖੇਲਣ ਵੀ ਹਾਂ। ਮਿੱਤਰੋ, ਸਿੱਖ ਹਾਂ। ਸਿੱਖ ਪਦ ਵਿੱਚ ਗੁਰੂ ਪਦ ਦੀ ਸੰਭਾਵਨਾ ਹੈ। ਸੋ ਤੁਸਾਡਾ ਗੁਰੂ ਹੈ, ਉਹ ਗੁਰੂ ਸਦਾ ਜੀਵਦਾ ਹੈ। ਉਹ ਸਦਾ ਜੀਵਨ ਨੇ ਸਦਾ ਸੰਸਾਰ ਦੇ ਜੀਵਾਂ ਨੂੰ ਜੀਦਾਨ ਦੇਣਾ ਹੈ। ਅਸੀਂ ਤਾਂ ਦੇਹ ਦੇ ਦਰਸ਼ਨ ਪਾਏ, ਹਜ਼ਾਰਾਂ ਲੱਖਾਂ ਸਾਥੋਂ ਮਗਰੋਂ ਆਉਣਗੇ, ਸਿੱਖ ਆਉਣਗੇ, ਸਿੱਖੀ ਸਿੱਧਕ ਪਾਲਣਗੇ, ਸਤਿਗੁਰ ਨੂੰ ਮਿਲਣਗੇ। ਕਿਕੋਂ ਵਿਚਾਰ ਕਰੋ, ਜੇ ਤੁਸਾਂ ਸਤਿਗੁਰੂ ਨੂੰ ਨਿਰੇ ਫਿਲਸਫੇ ਅਤੇ ਇਤਿਹਾਸ ਦੇ ਖੋਪਿਆਂ ਨਾਲ ਤੱਕਿਆ ਅਤੇ ਇਹ ਖੋਪੇ ਅੱਗੋਂ ਆਪਣੀ ਆਲ ਔਲਾਦ ਨੂੰ ਦੇ ਦਿੱਤੇ ਤਾਂ ਸਤਿਗੁਰ ਤੋਂ ਲਾਭ ਕੌਣ ਉਠਾਊ? ਉਹ ਦਿਨ ਹਾਏ ਹਾਏ ਦਾ ਹੋਊ, ਸ਼ੋਕ ਦਾ ਹੋਊ, ਜਿਸ ਦਿਨ ਖਾਲਸਾ ਸਤਿਗੁਰ ਨੂੰ ਜਾਗਤਾ ਦਿਓ ਨਾ ਸਮਝੂ, ਜਿਸ ਦਿਨ ਸਤਿਗੁਰੂ ਜੀ ਦੀ ਹੋਂਦ ਦਾ ਧਿਆਨ ਪੰਥ ਵਿੱਚ ਨਾ ਰਹੂ, ਜਿਸ ਦਿਨ ਸਤਿਗੁਰ ਸਿੱਖੀ ਦਾ ਆਦਰਸ਼ ਨਾ ਰਹੂ, ਹਾਵਿਆਂ ਵਾਲਾ ਹੋਊ ਉਹ ਦਿਨ, ਜਿਸ ਦਿਨ ਸਿੱਖ ਸੇਵਾ ਉਪਕਾਰ ਪੰਥ ਦਾ ਕੰਮ ਕਰਨਗੇ, ਪਰ ਹੀਏ ਵਿੱਚ ਸਤਿਗੁਰ ਦਾ ਚਾਉ ਅਤੇ ਸਾਰਾ ਕੁਛ ਉਸ ਸਮਰਪਣ ਕਰਨ ਦਾ ਉਮਾਨ ਹੀ ਤਾਰਨਗੇ। ਉਸ ਦਿਨ ਸਿੱਖ ਮਨਮੁੱਖ ਹੋ ਜਾਣਗੇ, ਜਿਸ ਦਿਨ ਸਤਿਗੁਰ ਨੂੰ ਭੁਲਾ ਦੇਣਗੇ। ਹਾਂ, ਜਦ ਤੱਕ ਸਿੱਖ ਸਤਿਗੁਰ ਨੂੰ ਆਦਰਸ਼ ਬਣਾਈ ਰੱਖਣਗੇ, ਸਤਿਗੁਰ ਨੂੰ ਖਿਆਲੀ ਨਹੀਂ ਸਗੋਂ ਸੱਚੀ ਅਜ਼ਲੀ ਜੋਤ ਜਾਣਨਗੇ, ਜੋ ਕੰਮ ਕਰਨਗੇ ਉਸਦਾ ਹੁਕਮ ਜਾਣ ਕੇ ਕਰਨਗੇ, ਜੋ ਸੇਵਾ ਸ਼ੁਭ ਗੱਲਾਂ ਕਮਾਉਣਗੇ ਉਹਦੇ ਚਰਨਾਂ ਵਿੱਚ ਭੇਟ ਧਰਨਗੇ, ਤਦ ਤੱਕ ਸਿੱਖ ਸਿੱਖ ਰਹਿਣਗੇ। ਸੋ ਮਿਲੇ ਰਹੋ ਸਦਾ ਸਤਿਗੁਰ ਨੂੰ। ਖਾਲਸਾ ਜੀ, ਅਸੀਂ ਸ਼ੋਕ ਵਿੱਚ ਪੈ ਰਹੇ ਹਾਂ, ਢਹਿੰਦੀਆਂ ਕਲਾਂ ਵਿੱਚ ਚਲੇ ਗਏ ਹਾਂ, ਬੇਅਦਬ ਹੋ ਚੱਲੇ ਹਾਂ, ਅਜ਼ਲੀ ਜੋਤ ਦੇ ਉਦੇ ਅਸ ਦੇ ਵਹਿਮ ਵਿੱਚ ਪੈ ਗਏ ਹਾਂ, ਜਿਵੇਂ ਮੂਰਖ ਸੂਰਜ ਦੇ ਉਦੇ ਅਸ ਨੂੰ ਉਸਦਾ ਸੱਚਮੁੱਚ ਚੜ੍ਹਨਾ ਅਤੇ ਡੁੱਬਣਾ ਸਮਝਦੇ ਹਨ। ਸੂਰਜ ਸਦਾ ਚੜ੍ਹਿਆ ਹੈ, ਉਦੈ ਹੋਣ ਤੋਂ ਪਹਿਲਾਂ ਅਤੇ ਅਸਤ ਹੋਣ ਤੋਂ ਮਗਰੋਂ ਸੂਰਜ ਸਦਾ ਹੈ, ਕਦੇ ਨਹੀਂ ਹੈ ਨਹੀਂ ਆਉਂਦਾ। ਹਾਂ, ਅਸੀਂ ਅੱਜ ਸਤਿਗੁਰ ਦੇ ਜਨਮ ਚਲਾਣੇ ਦੇ ਹਰ ਇੱਕ ਸ਼ੋਗ ਵਿੱਚ ਹਾਂ। ਛੱਡੋ ਇਹ ਅਗਿਆਨ, ਆਤਮ ਸੱਚ ਵੱਲ ਤੱਕੋ। ਸਤਿਗੁਰ ਦਾ ਅਵਤਾਰ ਅਤੇ ਅੰਤਮ ਧਿਆਨ ਹੋਣਾ ਦੋ ਕੌਤਕ ਹਨ, ਉਹ ਸਦਾ ਇੱਕ ਰਸ ਦੇਪਤ ਹਨ। ਸਾਡੇ ਲਈ ਦੋਏ ਕੌਤਕ ਦੇ ਦਿਨ ਗੁਰਪੁਰਬ ਹਨ, ਦੋਵੇਂ ਖੁਸ਼ੀਆਂ ਦੇ ਦਿਨ ਹਨ, ਦੋਵੇਂ ਰੱਬੀ ਭੇਦ ਹਨ, ਦੋਵੇਂ ਪ੍ਰਤੱਖ ਸੱਚ ਹਨ। ਸਤਿਗੁਰ ਦੀ ਜੋਤ ਅਪਚਲ ਹੈ, ਇੱਕ ਰਸ ਹੈ, ਸਿੱਖ ਤੇ ਸਤਿਗੁਰ ਦਾ ਸਰੀਰ ਤੱਕ ਦਾ ਨਾਤਾ ਨਹੀਂ। ਇਹ ਨਾਤਾ ਆਤਮ ਨਾਤਾ ਹੈ, ਆਤਮਾ ਨਿਤ ਹੈ, ਨਾਤਾ ਨਿਤ ਹੈ। ਵੀਰੋ ਹੰਭਲਾ ਮਾਰੋ, ਉੱਚੀ ਅਟਾਰੀ ਤੇ ਸੁਰਤ ਕਰਕੇ ਤੱਕੋ। ਤੁਸੀਂ ਰੰਡੀਆਂ ਛੁੱਟਣਾ ਕੁਆਰੀਆਂ ਵਾਂਗੂ ਨਹੀਂ, ਤੁਸੀਂ ਸੁਹਾਗਣਾ ਵਾਂਗੂ ਹੋ, ਜਿਨ੍ਹਾਂ ਦੇ ਸਿਰ ਤੇ ਥਿਰ ਸੁਹਾਗ ਹੈ। ਐਸਾ ਸੁਹਾਗ ਹੈ ਜੋ ਨਾ ਉਹ ਮਰੇ ਨਾ ਹੋਵੇ ਸੋਗ ਹੈ। ਹਾਂ ਅੱਜ ਸ਼ੋਗ ਦਾ ਦਿਨ ਨਹੀਂ, ਅੱਜ ਵੀ ਖੁਸ਼ੀ ਦਾ ਦਿਨ ਹੈ। ਪਰ ਤਾਂ ਜੇ ਅਸੀਂ ਸਿਦਕ ਦੀ ਐਨਕ ਨਾਲ ਸਤਿਗੁਰ ਦੇ ਅਸਲ ਰੂਪ ਨੂੰ ਤੱਕੀਏ, ਤਕੜੇ ਹੋਵੋ ਔਰ ਆਖੋ, ਸਤਿਗੁਰ ਮੜੀ ਨਾ ਗੋਰ, ਗੁਰੂ ਪੰਥ ਦੇ ਹਿਰਦੇ ਵਿੱਚ ਲਿਵਦੀ ਲੱਗੀ ਡੋਰ, ਹਾਜ਼ਰ ਦਿਸੇ ਜ਼ਾਹਰ। ਇਤਿਹਾਸਕਾਰ ਦੇ ਮਗਰ ਲੱਗ ਕੇ ਆਤਮ ਸੱਚ ਨੂੰ ਨਾ ਗਵਾਓ। ਇਤਿਹਾਸਕਾਰ ਹਨੇਰੇ ਵਿੱਚ ਹੈ, ਕੇਵਲ ਛਿੱਲੜ ਤੱਕਦਾ ਹੈ, ਉਸਨੂੰ ਗਿਰੀ ਤੇ ਗਿਰੀ ਦੀਆਂ ਸ਼ਕਤੀਆਂ ਦਾ ਪਤਾ ਨਹੀਂ ਹੈ। ਫਿਲਸਫੇ ਵਾਲਾ ਗਿਣਤੀ ਵਿੱਚ ਹੈ, ਉਸਨੂੰ ਅਸੰਖ ਪਦ ਦਾ ਪਤਾ ਨਹੀਂ, ਉਸਨੂੰ ਅਮੁੱਲ ਦੀ ਗਿਆਤ ਅਜੇ ਨਹੀਂ ਆਈ। ਹਾਂ ਭਾਈਓ, ਟਿੰਡਾਂ ਬੈਠ ਕੇ ਕੁਮਹਾਰ ਦਾ ਪਾਰਾ ਵਾਰ ਲੈਂਦੀਆਂ ਹਨ। ਸਿੱਖ ਬਣੋ, ਹਨੇਰੇ ਵਿੱਚੋਂ ਨਿਕਲੋ, ਸੁਰਤੇ ਹੋ ਕੇ ਚਾਹ ਵਿੱਚ ਤੱਕੋ। ਸਤਿਗੁਰ ਸਦਾ ਜਾਗਦੀ ਜੋਤ ਹੈ। ਉਹ ਜਿਕੂ ਸਾਡੇ ਵਿੱਚ ਸਾਡੇ ਵਰਗੇ ਕਾਗਜ਼ੀ ਤਖਤੇ ਤੇ ਮੂਰਤ ਦਿਖਾ ਗਏ ਹਨ, ਉਹ ਅਮੂਰਤ ਤਖਤੇ ਉੱਤੇ ਉਸੇ ਤਰ੍ਹਾਂ ਮੂਰਤੀਮਾਨ ਹਨ। ਹਾਂ ਹਾਂ, ਸਤਿਗੁਰ ਸਾਡਾ ਹਲਤ ਪਲਤ ਸਵਾਰਨਗੇ, ਸਾਡੇ ਬੰਧਨ ਕੱਟਣਗੇ। ਸਤਿਗੁਰ ਦਾ ਬਿਰਦ ਹੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਜਿਵੇਂ ਬਰਫ ਜੋ ਤੁਸੀਂ ਨਿਗਰ ਤੱਕ ਰਹੇ ਹੋ ਪਾਣੀ ਹੈ, ਪਾਣੀ ਭਾਵ ਬਣ ਕੇ ਪੌਣ ਰੂਪ ਹੋ ਜਾਂਦਾ ਹੈ, ਤਿਵੇਂ ਸਰੀਰ ਮਨ ਬੁੱਧੀ ਸਭ ਇੱਕੋ ਆਤਮਾ ਦੇ ਆਪਣੇ ਕੋਈ ਚੋਜ ਹਨ। ਜੀਵ ਦੀ ਆਤਮਾ ਜਦੋਂ ਸੁਤੰਤਰ ਤੇ ਨਿਰਭੈ ਪਦ ਤੇ ਜਾਵੇ, ਫਿਰ ਉਸਦੇ ਅੱਗੇ ਉਹ ਕੁਛ ਸੰਭਵ ਹੈ ਜੋ ਸਾਡੇ ਅੱਗੇ ਨਹੀਂ। ਤੁਸੀਂ ਸਤਿਗੁਰ ਦੀ ਜੋਤ ਤੇ ਇਮਾਨ ਧਰੋ ਜੋ ਅਜ਼ਲੀ ਹੈ। ਮੇਰਾ ਜੀ ਇਹ ਕਰਦਾ ਹੈ ਕਿ ਫੋਕੇ ਗਿਆਨ ਨੂੰ ਵੀ ਦੂਰ ਰੱਖੋ, ਸਤਿਗੁਰ ਨੂੰ ਉਂਝ ਹੀ ਆਪਣੇ ਵਿੱਚ ਸਹਾਈ ਸਿਰ ਉੱਤੇ ਅੰਗ ਸੰਗ ਜਾਣੋ। ਸਤਿਗੁਰ ਹੈ ਹੈ, ਇਸ ਨਿਰੀ ਸੋਚ ਵਿੱਚ ਨਾ ਪਵੋ, ਸਦਾ ਲਿਵ ਵਿੱਚ ਰਹੋ। ਫਿਰ ਗੁਰਸਿੱਖ ਦੀ ਸੰਧ ਸਦਾ ਗੁਰੂ ਨਾਲ ਮਿਲੀ ਹੈ। ਆਓ ਸ਼ੋਕ ਦੂਰ ਕਰੀਏ, ਸਾਨੂੰ ਸ਼ੋਕ ਕਾਹਦਾ, ਨਾ ਉਮਰੇ ਨਾ ਹੋਵੇ ਸੋਗ। ਇੱਕ ਆਵਾਜ਼ ਆਈ, ਯੇ ਨੂੰ ਲੱਗੇ ਬਿਰਹੋਂ ਦੇ ਤੀਰ, ਕਿਵੇਂ ਨਿਕਲਣ ਤੇ ਕਿਵੇਂ ਮਿਲਣ। ਇਹ ਸੁਣ ਕੇ ਸਤਿਗੁਰ ਦੇ ਪਿਆਰੇ ਸੰਤੋਖ ਸਿੰਘ ਦਾ ਜੀ ਭਰ ਆਇਆ, ਜਿਸਨੂੰ ਕਲਗੀਆਂ ਵਾਲੇ ਨੇ ਹੁਕਮ ਦਿੱਤਾ ਸੀ ਕਿ ਤੁਸੀਂ ਸਦਾ ਇੱਥੇ ਰਹਿਣਾ ਤੇ ਦੇਗ ਚਲਾਉਣੀ। ਉਸ ਪਿਆਰੇ ਦਾ ਜੀ ਭਰ ਆਇਆ, ਸਿਦਕ ਨੇ ਉਛਾਲਾ ਖਾਧਾ। ਉਸ ਸੱਚ ਨੇ ਜੋ ਦੁਨੀਆਂ ਦੀ ਵਡਿਆਈ ਨੂੰ ਵਡਿਆਈ ਨਹੀਂ ਸਮਝਦਾ, ਪਰ ਜਿੱਥੇ ਉਹ ਹੁੰਦਾ ਹੈ ਉੱਥੇ ਪ੍ਰਬਲ ਸ਼ਕਤੀ ਹੁੰਦੀ ਹੈ, ਉਛਾਲਾ ਖਾਧਾ। ਅੱਖਾਂ ਚੜ ਗਈਆਂ, ਲਾਲੀ ਭਰ ਆਈਆਂ, ਮੱਥਾ ਚਮਕ ਪਿਆ, ਲਸ ਮਾਰੀ, ਸਰੀਰ ਥਰਾ ਗਿਆ, ਨੈਣਾਂ ਵਿੱਚੋਂ ਇੱਕ ਤੇਜ ਨਿਕਲਿਆ। ਹਰ ਸਿੰਘ ਜੀ ਨੇ ਆਕਾਸ਼ ਵਿੱਚ ਇੱਕ ਹੱਥ ਫੇਰ ਕੇ ਗੂੰਜਦਾਰ ਪਰ ਕੜਕਵੀਂ ਆਵਾਜ਼ ਵਿੱਚ ਕਿਹਾ, ਉਹ ਔਹਾਣੀ ਕਦੇ ਨਾ ਹੈ, ਨਾ ਆਵੇ ਨਾ ਜਾਏ। ਔਹਾਣੀ ਤੋਂ ਭਾਵ ਹੈ ਵਿਨਾਸ਼ ਹੋਣ ਵਾਲਾ। ਉਹ ਔਹਾਣੀ ਕਦੇ ਨਾ ਹੈ, ਨਾ ਆਵੇ ਨਾ ਜਾਏ। ਇਹ ਕਹਿੰਦੇ ਹੀ ਇੱਕ ਲਿਸ਼ਕਾਰਾ ਪਿਆ, ਸਭ ਨੈਣ ਮੁੰਦ ਗਏ, ਸਾਰੇ ਖਾਲਸੇ ਅਹਿਲ ਅਚਲ ਅਡੋਲ ਹੋ ਗਏ, ਸਾਰਿਆਂ ਦੇ ਨੈਣ ਅੱਗੋਂ ਮਾਤ ਲੋਕ ਲੋਪ ਹੋ ਗਿਆ। ਅੰਦਰਲੀ ਨਜ਼ਰ ਅਸਮਾਨਾਂ 'ਤੇ ਜਾ ਟਿਕਦੀ ਤਾਂ ਕੀ ਦੇਖਦੇ ਹਨ। ਇੱਥੇ ਸਾਰੇ ਗੁਰਸਿੱਖ ਜਿਹੜੇ ਭਾਵਨਾ ਵਿੱਚ ਬੈਠੇ ਸਨ, ਉਹਨਾਂ ਦੇ ਨੈਣ ਅੱਗੋਂ ਜਦੋਂ ਮਾਤ ਲੋਕ ਲੋਪ ਹੋ ਗਿਆ ਤਾਂ ਫਿਰ ਉਹ ਆਤਮ ਮੰਡਲ ਦੇ ਕੌਤਕਾਂ ਨੂੰ ਦੇਖਦੇ ਹਨ। ਉਹ ਕੌਤਕ ਕੀ ਹਨ, ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।